ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਦੋਸਤੋ, ਭਾਰਤ ਦੇ ਭੀੜ ਭੜੱਕੇ ਵਾਲੇ ਸ਼ਹਿਰਾਂ ਵਿੱਚ ਇੱਕ ਤਰ੍ਹਾਂ ਨਾਲ ਖੜੋਤ ਜਿਹੀ ਆ ਗਈ ਹੈ, ਕਿਉਂਕਿ 1.3 ਅਰਬ ਲੋਕਾਂ ਵਾਲੇ ਦੇਸ਼ ਨੂੰ 21 ਦਿਨਾਂ ਲਈ ਬੰਦ ਕਰ ਦਿੱਤਾ ਹੈ। ਨਵੀਆਂ ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਉੱਤੇ ਪੁਲਿਸ ਵੀ ਹਰ ਪ੍ਰਕਾਰ ਦੀ ਸਖਤੀ ਵਰਤ ਰਹੀ ਹੈ। ਲੋ ਪੇਸ਼ ਹੈ MP ਸਿੰਘ ਕੋਲੋਂ ਇਸ ਬਾਬਤ ਹੋਰ ਜਾਣਕਾਰੀ। ਤਿੰਨ ਹਫ਼ਤਿਆਂ ਲਈ ਕੀਤੇ ਭਾਰਤ ਬੰਦ ਦੇ ਸੱਦੇ ਦੇ ਦੂਜੇ ਦਿਨ ਹੀ ਕਈ ਅਜਿਹੀਆਂ ਖ਼ਬਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਪੁਲਿਸ ਵੱਲੋਂ ਸਖਤੀ ਕਰਦੇ ਹੋਏ ਦਿਖਾਇਆ ਗਿਆ ਹੈ। ਕਈ ਫੁਟੇਜ ਵਿੱਚ ਤਾਂ ਸ਼ਹਿਰੀਆਂ ਨੂੰ ਘਰੋਂ ਬਾਹਰ ਨਾ ਨਿਕਲਣ ਅਤੇ ਫੇਸ ਮਾਸਕ ਪਾਉਣ ਦੀਆਂ ਚੇਤਾਵਨੀਆਂ ਦੇ ਕੇ ਛੱਡਦੇ ਹੋਏ ਦਿਖਾਇਆ ਗਿਆ ਹੈ, ਪਰ ਕਈਆਂ ਵਿੱਚ ਬਾਕਾਇਦਾ ਕੁੱਟਮਾਰ ਅਤੇ ਧੱਕਾ ਮੁੱਕੀ ਦੇ ਨਾਲ ਨਾਲ ਬੈਠਕਾਂ ਆਦਿ ਕਰਵਾਉਣ ਵਰਗੀ ਜ਼ਬਰਦਸਤੀ ਵੀ ਦਿਖਾਈ ਗਈ ਹੈ। ਪੁਲਿਸ ਅਧਿਕਾਰੀ ਗੁਰਦੀਪ ਸਿੰਘ ਕਹਿੰਦੇ ਹਨ ਕਿ ਸਾਰੇ ਭਾਰਤੀਆਂ ਨੂੰ ਹੀ ਇਹ ਸਮਝ ਲੈਣਾ ਚਾਹੀਦਾ ਕਿ ਲਗਾਈਆਂ ਪਾਬੰਦੀਆਂ ਬਹੁਤ ਅਹਿਮ ਹਨ ਅਤੇ ਇਹਨਾਂ ਦੀ ਪਾਲਣਾ ਇਨ ਬਿਨ ਕੀਤੀ ਜਾਣੀ ਚਾਹੀਦੀ ਹੈ।
These are senseless people. They have no brains. The world is facing a calamity. We are taking precautions, but these shopkeepers are not telling people to maintain some distance and cover their faces.
ਲਗਾਈ ਗਈ ਤਾਲਾਬੰਦੀ ਤਹਿਤ ਜ਼ਰੂਰੀ ਸੇਵਾਵਾਂ ਦੇ ਨਾਲ ਨਾਲ ਸੁਪਰਮਾਰਕੀਟਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਕਰ ਦਿੱਤਾ ਹੋਇਆ ਹੈ। ਸੁਪਰਮਾਰਕੀਟ ਦੇ ਇਸ ਕਾਮੇ ਦਾ ਕਹਿਣਾ ਹੈ ਕਿ ਉਹ ਗਾਹਕਾਂ ਦੀ ਸਿਹਤ ਅਤੇ ਤੰਦਰੁਸਤੀ ਯਕੀਨੀ ਬਣਾਉਣ ਵਾਸਤੇ ਹਰ ਸਾਵਧਾਨੀ ਵਰਤ ਰਹੇ ਹਨ।
And you are taking a temperature measurement and we are only 50 customers inside allowing only. After customer came outside, we are giving token also number wise, 50 tokens only. 10 customer if come outside, you only allowing inside 10 customers only.
ਗੌਰ ਤਲਬ ਹੈ ਕਿ 1.3 ਬਿਲੀਅਨ ਦੀ ਜਨਸੰਖਿਆ ਵਾਲੇ ਭਾਰਤ ਵਿੱਚ ਬੇਸ਼ੱਕ ਇਸ ਸਮੇਂ ਸਿਰਫ 700 ਦੇ ਕਰੀਬ ਕੋਰੋਨਾ ਵਾਇਰਸ ਕੇਸਾਂ ਦੀ ਪੁਸ਼ਟੀ ਹੋਣ ਦੇ ਨਾਲ ਨਾਲ ਮੌਤਾਂ ਦੀ ਗਿਣਤੀ ਵੀ ਕਾਫੀ ਘੱਟ ਹੀ ਹੈ, ਪਰ ਡਰ ਹੈ ਕਿ ਕਿਧਰੇ ਇਹ ਵੀ ਇਟਲੀ ਜਾਂ ਚੀਨ ਵਰਗੇ ਦੇਸ਼ਾਂ ਦੇ ਰਸਤੇ 'ਤੇ ਨਾ ਤੁਰ ਪਵੇ। ਭਾਰਤ ਵਿੱਚ ਹਰ 1000 ਲੋਕਾਂ ਵਾਸਤੇ ਹਸਪਤਾਲਾਂ ਵਿੱਚ ਸਿਰਫ 1/2 ਬਿਸਤਰਾ ਹੀ ਹੈ, ਜਦਕਿ ਇਸ ਦੇ ਮੁਕਾਬਲੇ ਚੀਨ ਵਿੱਚ 4.3 ਅਤੇ ਇਟਲੀ ਵਿੱਚ 3.2 ਬਿਸਤਰੇ ਹਨ। ਇਸ ਲਈ ਚਿੰਤਾ ਹੈ ਕਿ ਜੇ ਭਾਰਤ ਵਿੱਚ ਇਹ ਮਹਾਂਮਾਰੀ ਫੈਲ ਗਈ ਤਾਂ ਇਸ ਦੇ ਬਹੁਤ ਮਾੜੇ ਨਤੀਜੇ ਨਿਕਲਣਗੇ। ਭਾਰਤ ਨੇ ਪਹਿਲਾਂ ਹੀ ਵੈਂਟੀਲੇਟਰਾਂ ਅਤੇ ਸੈਨੀਟਾਈਜ਼ਰਾਂ ਦੇ ਨਿਰਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ ਵਿੱਚ ਇਹ ਚੀਜ਼ਾਂ ਲੋੜੀਂਦੀ ਮਾਤਰਾ ਵਿੱਚ ਮਿਲ ਸਕਣ। ਨਵੀਂ ਦਿੱਲੀ ਦੇ ਫਾਰਮਾਸਿਸਟ ਰਾਜੂ ਦਾਸ ਦਾ ਕਹਿਣਾ ਹੈ ਕਿ ਉਹ ਦੇਸ਼ ਦੀ ਤਾਲਾਬੰਦੀ ਦਾ ਸਮਰਥਨ ਤਾਂ ਕਰਦੇ ਹਨ, ਪਰ ਇਸ ਨਾਲ ਗਰੀਬ ਭਾਰਤੀ ਹੋਰ ਵੀ ਕਮਜ਼ੋਰ ਹੋ ਜਾਣਗੇ।
ਜ਼ਰੂਰੀ ਬਹੁਤ ਹੈ।
This is very important, but during this time a lot of people will also suffer a lot. People who are normal and are fit or make okay money like me, we will get by and earn a living. But others who are poor and are dependent on their daily wage for their daily bread, how will they get by? The government should look into their plight.
ਤੇ ਬਹੁਤ ਸਾਰੇ ਭਾਰਤੀ ਇਸ ਤਾਲਾਬੰਦੀ ਤੋਂ ਸੰਤੁਸ਼ਟ ਵੀ ਜਾਪਦੇ ਹਨ।
We can go to internet, we can read books, we can see TV. This is the lifeline. And surely this time is for introspection because people would realize what is the black swan, what is unpredictable thing can happen to their life. So maybe something good come out.
ਕੀ ਭਾਰਤ ਵਿੱਚ COVID-19 ਨੂੰ ਰੋਕਣ ਲਈ ਕੀਤੇ ਸਖਤ ਉਪਾਅ ਅਸਰਦਾਇਕ ਸਾਬਤ ਹੋਣਗੇ, ਇਹ ਤਾਂ ਸਮਾਂ ਹੀ ਦੱਸੇਗਾ। ਅਤੇ ਦੋਸਤੋ, ਕੋਰੋਨਾ ਵਾਇਰਸ ਬਾਰੇ ਤਾਜ਼ੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਹਾਸਲ ਕਰਨ ਲਈ sbs.com.au/coronavirus ਉੱਤੇ ਜਾ ਸਕਦੇ ਹੋ। SBS ਨਿਊਜ਼ ਦੀ ਐਮੀ ਹਾਲ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਅਤੇ ਹੁਣ ਜਾਣਨੇ ਚਾਹਾਂਗੇ ਤੁਹਾਡੇ ਵਿਚਾਰ ਕਿ ਭਾਰਤ ਦੇ ਵਿੱਚ ਕੀਤੀ 21 ਦਿਨਾਂ ਦੀ ਤਾਲਾਬੰਦੀ ਦੇ ਕੀ ਨਤੀਜੇ ਸਾਹਮਣੇ ਆ ਸਕਦੇ ਹਨ, ਸਾਨੂੰ ਜ਼ਰੂਰ ਦੱਸਿਓ। 0429 92 63 ਦੇ ਉੱਤੇ ਸੁਨੇਹਾ ਭੇਜਿਓ ਜੀ।
ਸੁਣ ਰਹੇ ਹੋ SBS ਪੰਜਾਬੀ, ਤੁਹਾਡਾ ਆਪਣਾ ਰੇਡੀਓ ਚੈਨਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।